ਵਾਹਿਗੁਰੂ ਸਾਹਿਬ ਜੀਓ। ਜਨਮੇ ਕਾ ਫਲ ਕਿਆ ਗਣੀ, ਜਾ ਹਰ ਭਗਤ ਨਾ ਪਾਉ। ਜਨਮੇ ਕਾ ਫਲ ਕਿਆ ਗਣੀ, ਜਾ ਹਰ ਭਗਤ ਨਾ ਪਾਉ। ਪੈਦਾ ਖਾਦਾ ਬਾਦ ਹੈ, ਜਾ ਮਨ ਦੂਜਾ ਪਾਉ। ਵੇਖਣ ਸੁਣਨਾ ਝੂਠ ਹੈ, ਮੁਖ ਝੂਠਾ ਆਲਾਉ। ਨਾਨਕ ਨਾਮ ਸਲਾਹਿ ਤੂ, ਹੋਰ ਹਉ ਮੈਂ ਆਉ ਜਾਉ। ਨਾਨਕ ਨਾਮ ਸਲਾਹਿ ਤੂ, ਹੋਰ ਹਉ ਮੈਂ ਆਉ ਜਾਉ।
ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਸਤਿਗੁਰੂ ਦੀ ਸਾਜੀ ਨੂੰ ਆ ਜੀ। ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਨੇ ਅੰਮ੍ਰਿਤ ਰੂਪ ਬਾਣੀ ਦਾ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਪਹਿਲਾਂ ਰਾਗੀ ਸਿੰਘਾਂ ਦੇ ਮੁਖਾਰਬਿੰਦ ਤੋਂ ਸੁਣਿਆ ਹੈ। ਉਸ ਤੋਂ ਉਪਰੰਤ ਪੂਜਨੀਕ ਮਹਾਂਪੁਰਖ ਜੋ ਨਿਰਮਲ ਭੇਖ ਦੇ ਅੰਦਰ ਸਤਿਕਾਰਯੋਗ ਹਸਤੀ ਹੈ, ਮਹਾਂਪੁਰਖ ਸੰਤ ਬਲਵੰਤ ਸਿੰਘ ਜੀ, ਇਹਨਾਂ ਦੀ ਰਸਨਾ ਦੁਆਰਾ ਸਤਿਗੁਰੂ ਮਹਾਰਾਜ ਸਾਹਿਬ ਦਾ ਜੋ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਅੱਜ ਸ੍ਰੀ ਮੁਖਵਾਕ ਆਇਆ, ਉਸ ਦੀ ਆਪ ਨੇ ਵਿਆਖਿਆ ਸਰਵਣ ਕੀਤੀ ਹੈ। ਬੜੇ ਕਿਰਤ ਕਿਰਤ ਹੋਏ ਹੋ। ਸਤਿਗੁਰੂ ਮਹਾਰਾਜ ਸਾਹਿਬ ਆਪ ਦੀ ਸਿੱਖੀ ਇਹਨਾਂ ਨੂੰ ਬਖਸ਼ੇ ਅਤੇ ਗੁਰੂ ਮਹਾਰਾਜ ਸਾਹਿਬ ਦੀ ਸਿੱਖੀ ਕਮਾ ਕੇ ਆਪਣੇ ਜੀਵਨ ਨੂੰ ਉੱਚਾ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਲੀਨ ਹੋਣ। ਇਹੋ ਹੀ ਅਰਦਾਸ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ। ਸਤਿਗੁਰੂ ਸੱਚੇ ਪਾਤਸ਼ਾਹ ਆਪਦੇ ਪਿਆਰਿਆਂ ਨੂੰ ਆਪਦੇ ਦਰਸ਼ਨਾਂ 'ਚ ਆਪਦੇ ਸਰੂਪ ਵਿੱਚ ਲੀਨਤਾ ਬਖਸ਼ੇ, ਜਿਸ ਕਰਕੇ ਲੋਕ ਸੁਖੀ ਪ੍ਰਲੋਕ ਸੁਹੇਲੇ ਹੋ ਸਕੀਏ। ਹੁਣ ਸਾਧ ਸੰਗਤ ਜੀ, ਜੋ ਸੰਥਾ ਅੱਗੇ ਆਰੰਭ ਹੈ ਉਹ ਪਵਿੱਤਰ 10 ਪੌੜੀਆਂ ਵਾਰਾਂ 'ਤੇ ਵਧੀਕਦੀਆਂ ਹੋਈਆਂ ਹਨ। 11ਵੀਂ ਪੌੜੀ ਸਾਧ ਸੰਗਤ ਜੀ ਸੁਣੋ, ਇੱਕ ਚਿੱਤ ਹੋ ਕੇ।
ਜਨਮੇ ਕਾ ਫਲ ਕਿਆ ਗਣੀ,
ਹਜੂਰ ਅੰਤਰਯਾਮੀ ਕਿਰਪਾਲਤਾ ਕਰਕੇ ਉਪਦੇਸ਼ ਬਖਸ਼ਦੇ ਹਨ ਕਿ ਹੇ ਜੀਵ, ਭਾਵੇਂ ਤੂੰ ਜਨਮ ਧਾਰ ਕੇ ਕਿਤਨੇ ਵੱਡਾ ਰਾਜਸੀ ਸੁਭਾਅ ਵਾਲਾ ਹੋਣ ਜਾਵੇਂ, ਵੱਡਾ ਠੇਕੇਦਾਰ ਬਣ ਜਾਵੇਂ, ਵੱਡਾ ਰਹੀਸ਼ ਬਣ ਜਾਵੇਂ, ਵੱਡਾ ਮਾਇਆ ਦਾ ਧਨੀ ਬਣ ਜਾਵੇਂ, ਰਾਜਾ ਬਣ ਜਾਵੇਂ, ਸ਼ਾਹੂਕਾਰ ਬਣ ਜਾਵੇਂ, ਵਾਲਾ ਵਿਦਵਾਨ ਬਣ ਜਾਵੇਂ, ਬਹੁਤਾ ਦੁਨੀਆਂ 'ਚ ਸਤਿਕਾਰ ਪਾ ਲਵੇ, ਪਰ ਜੇ ਕਰਕੇ ਵਾਹਿਗੁਰੂ ਦਾ ਸਿਮਰ ਨਹੀਂ ਤੇਰੇ ਅੰਦਰ।
ਜਨਮੇ ਕਾ ਫਲ ਕਿਆ ਗਣੀ,
ਇਹ ਤੇਰੇ ਜਨਮ ਧਾਰੇ ਦਾ ਫਲ ਕੀ ਗਣੀਏ। ਜਿਸ ਪ੍ਰਕਾਰ ਬਿਸ਼ ਸਾਧ ਸੰਗਤ ਜੀ ਹਰਾ ਵੀ ਹੋਵੇ, ਸੋਹਣੀਆਂ ਡਾਲੀਆਂ ਵੀ ਹੋਣ, ਸੋਹਣੀ ਛਾਂ ਵੀ ਹੋਵੇ, ਸੋਹਣੇ ਪੱਤਰ ਵੀ ਹੋਣ, ਸੋਹਣੇ ਫੁੱਲ ਵੀ ਹੋਣ, ਪਰ ਜੇ ਫਲ ਨਾ ਲੱਗੇ ਉਹਨੂੰ ਸਾਰੇ ਅਫਲ ਜਿਹਾ ਕਹਿੰਦੇ ਹਨ। ਇਸੇ ਪ੍ਰਕਾਰ ਬਹੁਤੀ ਵਡਿਆਈ ਰੂਪ ਫੁੱਲ ਵੀ ਲੱਗੇ ਹੋਣ ਅਤੇ ਪਦ ਰੂਪੀ ਪੱਤੇ ਵੀ ਬਹੁਤ ਹੋਣ ਤੇ ਸੰਘਣੇ ਸੰਬੰਧੀਆਂ ਰੂਪੀ ਛਾਂ ਵੀ ਹੋਵੇ, ਸੁੱਖ ਵੀ ਹੋਵੇ, ਪਰ ਜੇ ਵਾਹਿਗੁਰੂ ਦੀ ਪ੍ਰਾਪਤੀ ਨੂੰ ਫਲ ਨਹੀਂ ਲੱਗਾ ਹੋਇਆ ਤਾਂ ਜਨਮ ਦਾ ਕੀ ਫਲ ਹੈ ਮਨੁੱਖਾ ਜਨਮ ਦਾ? ਹਜੂਰ ਫਰਮਾਉਂਦੇ ਹਨ,
ਹਰ ਭਗਤ ਨਾ ਪਾ,
ਜੇ ਕਰਕੇ ਹਰੀ ਅਕਾਲ ਪੁਰਖ ਦੀ ਭਾਈ ਪ੍ਰੇਮਾ ਭਗਤੀ ਨਹੀਂ ਪ੍ਰਾਪਤ ਹੋਈ, ਭਗਤੀ ਕਰਕੇ ਭਾਵ ਪ੍ਰਕਾਸ਼ ਨਹੀਂ ਹੋਇਆ ਸਰੂਪ ਦਾ, ਜੇ ਕਰਕੇ ਉਸ ਪਰਮੇਸ਼ੁਰ ਦਾ ਪ੍ਰੇਮ ਨਹੀਂ ਹਿਰਦੇ 'ਚ ਲੱਗਾ। ਬਿਨਾਂ ਪ੍ਰੇਮ ਤੋਂ ਫਰੀਦ ਜੀ ਨੇ ਕਿਹਾ, ਫਰੀਦਾ ਜੇ ਤਨ ਬਿਰੋ ਨਾ ਉਪਜਾ ਸੋ ਤਨ ਜਾਣ ਮਸਾਨ। ਉਹ ਮੁਰਦਿਆਂ ਦੀ ਨਾ ਹੀ ਆਕਾਰ ਹਨਗੇ ਜਿਨ੍ਹਾਂ 'ਚ ਵਾਹਿਗੁਰੂ ਦਾ ਪਿਆਰ ਨਹੀਂ ਲੱਗਾ ਹੋਇਆ। ਹਜ਼ੂਰ ਨੇ ਵੀ ਕਿਹਾ, ਸਾਚ ਕਹੋ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਜੇ ਕਰਕੇ ਹਰੀ ਦੀ ਭਗਤੀ ਤੇ ਪ੍ਰੇਮ ਹੈ ਨਹੀਂ ਤੇ ਫਿਰ ਜਨਮ ਦਾ ਕੀ ਫਲ ਹੈ? ਟੇਢੀਆਂ ਜੂਨਾਂ 'ਚ ਵੀ ਸੂਰੀਆਂ ਦੇ ਬੱਚੇ ਵੀ ਹੁੰਦੇ ਹੀ ਹਨ ਅਤੇ ਧਨ ਦੇ ਉੱਤੇ ਥੇਹਾਂ ਦੇ ਉੱਤੇ ਸਭ ਵੀ ਮੇਰ ਕਰਦੇ ਹਨ। ਇਸੇ ਪ੍ਰਕਾਰ ਹਰਨਾਂ ਦੀਆਂ ਵੀ ਜਥੇਬੰਦੀਆਂ ਹੁੰਦੀਆਂ ਨੇ, ਹਰਨ ਦੀਆਂ ਡਾਰਾਂ ਮਗਰ ਹਰਨੀਆਂ ਲੱਗੀਆਂ ਫਿਰਦੀਆਂ। ਜੇ ਉਹ ਬਾਹਲੇ ਪਰਿਵਾਰ ਬਣਾ ਲਏ, ਬਹੁਤਾ ਸੁੱਖ ਭੋਗ ਲਿਆ ਤਾਂ ਕੀ ਲਾਭ ਹੋਇਆ? ਜੇ ਪਰਮੇਸ਼ੁਰ ਦੀ ਭਗਤੀ ਨਹੀਂ ਅੰਦਰ ਜਾਗੀ, ਭਾਵ ਪ੍ਰੇਮ ਨਹੀਂ ਲੱਗਾ ਹੈ ਤਾਂ ਨਿਸਫਲ ਹੈ ਜਨਮ ਧਾਰਿਆ ਹੋਇਆ।
ਪੈਦਾ ਖਾਦਾ ਬਾਦ ਹੈ,
ਜੇ ਚੰਗਾ ਪਹਿਨ ਵੀ ਲਿਆ ਤਾਂ ਕੀ ਹੈ? ਪਾਤਸ਼ਾਹਾਂ ਦੇ ਜਿਹੜੇ ਸ਼ਿਕਾਰੀ ਕੁੱਤੇ ਹੁੰਦੇ ਹਨ ਉਹਨਾਂ ਦੇ ਮਖਮਲ ਦੀਆਂ ਝੁੱਲੀਆਂ ਪਾਉਣ ਨੂੰ ਹੁੰਦੀਆਂ ਹਨ ਅਤੇ ਪਲੰਘਾਂ ਦੇ ਉੱਤੇ ਉਹਨਾਂ ਨੂੰ ਬਿਠਾਉਂਦੇ ਹਨ ਅਤੇ ਖਾਣ ਵਾਸਤੇ ਕੋਤਲਾਂ ਨੂੰ ਨਿਹਾਰੀਆਂ ਬੜੀਆਂ ਹੁੰਦੀਆਂ ਹਨ। ਇਹ ਤਾਂ ਹੋਰ ਵੀ ਉਹਨਾਂ 'ਚ ਵੀ ਪਦਾਰਥ ਮਿਲ ਜਾਂਦੇ ਹੈ। ਉਸ ਆਦਮੀ ਦਾ ਚੰਗਾ ਪਹਿਨਿਆ ਹੋਇਆ ਤੇ ਖਾਧਾ ਹੋਇਆ ਇਹ ਸਭ ਵਿਅਰਥ ਹੀ ਹੈ।
ਜਾਂ ਮਨ ਦੂਜਾ ਭਾਵ,
ਜੇ ਮਨ ਵਿੱਚ ਅੰਤਰਜਾਮੀ ਦਾ ਪਿਆਰ ਨਹੀਂ, ਦੂਜੀਆਂ ਚੀਜ਼ਾਂ ਦਾ ਭਾਵ ਹੈ, ਪ੍ਰੇਮ ਹੈ, ਦੁਆਇਤ ਭਾਵ 'ਚ ਚਿੰਬੜਿਆ ਹੋਇਆ ਜੇ ਏਕਤਾ ਵਿੱਚ ਮਾਰੇ ਚਿੱਤ ਨਹੀਂ ਜੁੜਿਆ ਹੈ,
ਵੇਖਣ ਸੁਣਨਾ ਝੂਠ ਹੈ।
ਉਹਦਾ ਜਿਹੜਾ ਵੇਖਣਾ ਹੈ ਸਾਧ ਸੰਗਤ ਜੀ, ਇਹ ਵੀ ਝੂਠੇ ਪਦਾਰਥਾਂ ਨੂੰ ਵੇਖਣਾ ਹੈ। ਜਿਸ ਪ੍ਰਕਾਰ ਸਾਧ ਸੰਗਤ ਜੀ ਪਤੰਗਾ ਦੀਵੇ ਦੀ ਲਾਟ ਨੂੰ ਵੇਖਦਾ ਵੇਖਦਾ ਵਿੱਚੇ ਸੜ ਜਾਂਦਾ, ਇਉਂ ਬਗਾਨੇ ਰੂਪਾਂ ਨੂੰ ਵੇਖਣ ਵਿੱਚ ਉਹਨਾਂ ਦੀ ਤ੍ਰਿਸ਼ਨਾ ਰੂਪੀ ਅੱਗ 'ਚ ਪੈ ਕੇ ਸੜ ਜਾਂਦਾ, ਕੀ ਵੇਖਣ ਦਾ ਲਾਭ ਹੋਇਆ। ਤੇ ਸੁਣਨ ਦਾ ਹਰਨ ਘੰਟਾ ਹੇਠ ਦੇ ਸ਼ਬਦ ਨੂੰ ਸੁਣ ਕੇ ਉਹ ਮਰ ਜਾਂਦਾ, ਘੰਟਾ ਹੇਠ ਦੇ ਸ਼ਬਦ ਨੂੰ ਸੁਣਾ ਕੇ ਸ਼ਿਕਾਰੀ ਮਾਰ ਲੈਂਦੇ ਹੈ। ਇਵੇਂ ਵਿਸ਼ੇ ਦੀਆਂ ਗੱਲਾਂ ਸੁਣਨੀਆਂ ਜੇ ਚਾਰ ਦਿਨ, ਸਿਨਮਿਆਂ ਦੀਆਂ ਗਾਉਣੇ ਸੁਣ ਲਏ ਤਾਂ ਕੀ ਲਾਭ ਹੋਇਆ। ਆਪਣੇ ਜੀਵਨ ਨੂੰ ਕਈ ਰੇਲਾਂ ਦੇ ਹੇਠਾਂ, ਗੱਡੀਆਂ ਹੇਠਾਂ ਆ ਕੇ ਪ੍ਰਾਣ ਦੇ ਦਿੰਦੇ ਹੈ, ਉਹ ਸੁਣਨ ਦਾ ਕੀ ਲਾਭ ਹੈ ਵਿਕਾਰੀ ਆਦਮੀਆਂ ਦਾ। ਇਸ ਕਰਕੇ ਮਹਾਰਾਜ ਕਹਿੰਦੇ ਹਨ,
ਵੇਖਣ ਸੁਣਨਾ ਝੂਠ ਹੈ।
ਉਹਨਾਂ ਦਾ ਵੇਖਣਾ ਵੀ ਸੁਣਨਾ ਵੀ ਸਭ ਝੂਠੇ ਪਦਾਰਥਾਂ ਵਾਸਤੇ ਨਿਸ਼ਫਲ ਹੈ, ਝੂਠਾ ਹੈ,
ਮੁਖ ਝੂਠਾ ਆਲਾ।
ਅਤੇ ਮੋਹ ਜਿਹੜੇ ਗੰਦੇ ਗਾਉਣੇ ਗਾਉਣੇ ਹੈ, ਵਿਸ਼ਿਆਂ ਨੂੰ ਪੈਦਾ ਕਰਨ ਵਾਲੇ ਅਲਾਪ ਕਰਨੇ ਹੈ। ਫਰੀਦਾ ਇਹ ਤਨ ਭੌਂਕਣਾ ਨਿਤਨ ਦੁਖੀ ਹੈ ਕੌਣ, ਕੰਨੀ ਬੁੱਝੇ ਦੇਰਾਂ ਕੀਤੀ ਵਗੈ ਪਾਉਣ। ਮੁਖੋਂ ਵੀ ਉਹ ਝੂਠ ਹੀ ਅਲਾਪ ਕਰਦੇ ਹੈ, ਐਵੇਂ ਸੰਸਾਰ ਦੇ ਵਿਸ਼ਿਆਂ ਦੀਆਂ ਗੱਲਾਂ ਕਰਦੇ ਹੈ, ਝੂਠ ਬੋਲ ਬੋਲ ਕੇ ਲੋਕਾਂ ਨੂੰ ਠੱਗ ਠੱਗ ਕੇ ਖਾਂਦੇ ਹਨ।
ਨਾਨਕ ਨਾਮ ਸਲਾਹੇ ਤੂੰ,
ਸਤਿਗੁਰੂ ਸਾਹਿਬ ਜੀ ਕਹਿੰਦੇ ਹੈ, ਪਿਆਰਿਆਂ ਤੂੰ ਨਾਮ ਨੂੰ ਸਲਾਹੁਣਾ ਕਰ ਇੱਕ ਚਿੱਤ ਹੋ ਕੇ।
ਹੋਰ ਹਉ ਮੈਂ ਆਵੂ ਜਾ,
ਜਿਹੜੇ ਲੋਕ ਖਾਣ ਦੀ ਹਉਮੈ ਕਰਦੇ ਹੈ, ਆਪਣੇ ਸਰੀਰ ਦੀ ਹਉਮੈ ਕਰਦੇ ਹੈ ਅਤੇ ਪਹਿਨਣ ਦੀ ਹਉਮੈ ਕਰਦੇ ਹੈ, ਬੋਲਣ ਦੀ ਹਉਮੈ ਕਰਦੇ ਹੈ, ਉਹ ਹਉਮੈ ਵਾਲੇ ਆਉਣ ਜਾਣ 'ਚ ਪਏ ਹੋਏ ਹੈ, ਜੰਮਦੇ ਮਰਦੇ ਰਹਿੰਦੇ ਹਨ, ਮੁਕਤ ਨਹੀਂ ਕੋਈ ਹੋ ਸਕਦਾ।
ਹੈਨ ਵਿਰਲੇ ਨਾਹੀ ਘਣੇ,
ਸੱਚੇ ਪਾਤਸ਼ਾਹ ਗਰੀਬ ਨਵਾਜ ਹੈ, ਕੋਈ ਮਹਾਰਾਜ ਦੇ ਪਿਆਰੇ ਵੀ ਹਨ। ਮਹਾਰਾਜ ਕਹਿੰਦੇ ਹਾਂ ਭਾਈ, ਹੈਨ ਵਿਰਲੇ, ਉਹ ਬਹੁਤ ਵਿਰਲੇ ਹੈ ਦੁਨੀਆਂ 'ਚ। ਜਿਵੇਂ ਸੂਰਜ ਜਿਹੜਾ ਚੜਿਆ ਹੋਇਆ ਹੈ, ਸੈਂਕੜੇ ਦੀਵੇ ਉਹਦੀ ਰੋਸ਼ਨੀ ਦੇ ਬਰਾਬਰ ਨਹੀਂ ਪਹੁੰਚ ਸਕਦੇ, ਲੱਖਾਂ ਬਿਜਲੀਆਂ ਨਹੀਂ ਉਹਦੀ ਜਿੰਨੀ ਰੋਸ਼ਨੀ ਕਰ ਸਕਦੀਆਂ। ਇਸ ਪ੍ਰਕਾਰ ਸੰਤ ਮਹਾਂਪੁਰਖ ਜਿਹੜੇ ਹਨ, ਉਹ ਰੋਸ਼ਨ ਮਨਾਰੇ ਦੀ ਨਿਆਈ ਦੁਨੀਆਂ ਦੇ ਅੰਦਰ ਹੈਨਗੇ, ਪਰ ਹੈ ਵਿਰਲੇ, ਰਲਦੇ ਨਹੀਂ ਉਹ ਕਿਸੇ ਦੇ ਨਾਲ। ਉਹਨਾਂ ਦਾ ਜੀਵਨ ਜਿਹੜਾ ਹੈ, ਉਹਨਾਂ ਦੀ ਜਿਹੜੀ ਕਰਨੀ ਹੈ, ਉਹਨਾਂ ਦੀ ਜਿਹੜੀ ਰਹਿਣੀ ਹੈ, ਇਹ ਸਭ ਤੋਂ ਸੁਤੰਤਰ ਹੈ। ਉਹ ਵਾਹਿਗੁਰੂ ਦੇ ਪ੍ਰੇਮ 'ਚ ਰੰਗੇ ਹੋਏ ਹੈ, ਸਾਰਿਆਂ 'ਚ ਵਾਹਿਗੁਰੂ ਦੀ ਜੋਤ ਨੂੰ ਵੇਖਦੇ ਹੈ। ਇਸ ਪ੍ਰਕਾਰ ਹੈ ਤਾਂ ਵਿਰਲੇ ਵਿਰਲੇ, ਰਣ ਤੋਂ ਰਹਿ ਸੂਰਜ ਵਾਂਗੂ ਚਮਕੀਲੇ ਜੀਵਨ ਹਨ ਉਹਨਾਂ ਦੇ, ਨਾਹੀਂ ਘਣੇ, ਬਾਲੇ ਘਣੇ ਬਹੁਤੇ ਨਹੀਂ ਹਨ। ਉਹ
ਫੈਲ ਫੱਕੜ ਸੰਸਾਰ,
ਜਿਹੜਾ ਸਾਰਾ ਸੰਸਾਰ ਹੈ ਬਾਕੀ ਦਾ, ਇਹ ਫੈਲ ਨਾਮ ਹੈ ਕਰਤੂਤ ਦਾ, ਕਰਤੂਤਾਂ ਵਿੱਚ ਹੀ ਫੱਕੜ ਪਕੜਿਆ ਹੋਇਆ ਹੈ। ਕੋਈ ਕਿਸੇ ਪ੍ਰਕਾਰ ਦੀ ਭੈੜੀ ਕਰਤੂਤ 'ਚ ਪਕੜਿਆ ਹੋਇਆ, ਕੋਈ ਕਿਸੇ ਕਰਤੂਤ 'ਚ ਪਕੜਿਆ ਹੋਇਆ, ਫੈਲ ਫੈਲੇ ਹੋਏ ਹੈ ਫੱਕੜ ਤਾਈਆਂ 'ਚ, ਖਰਾਬੜੀਆਂ 'ਚ ਦੀ ਪਕੜ 'ਚ ਪਕੜੇ ਹੋਏ ਹਨ। ਇਸ ਪ੍ਰਕਾਰ ਦਾ ਸੰਸਾਰ ਹੈ।
ਨਾਨਕ ਲੱਗੀ ਤੁਰ ਮਰੈ,
ਸੱਚੇ ਪਾਤਸ਼ਾਹ ਜੀ, ਚੋਟ ਕਿਹੜੀ ਚੰਗੀ ਹੁੰਦੀ ਹੈ, ਨਿਸ਼ਾਨਾ ਕੌਣ ਹੁੰਦਾ ਹੈ? ਕਹਿੰਦੇ ਭਾਈ, ਨਿਸ਼ਾਨਾ ਉਹ ਲੱਗਾ ਚੰਗਾ ਹੁੰਦਾ।
ਨਾਨਕ ਲੱਗੀ ਤੁਰ ਮਰੈ,
ਜਿਸਦੇ ਨਿਸ਼ਾਨ ਲੱਗਿਆ, ਗੋਲੀ ਲੱਗੀ ਹੈ, ਤੁਰਤੀ ਜਿਹੜਾ ਸਰੀਰ ਛੱਡ ਜਾਂਦਾ।
ਜੀਵਨ ਨਾਹੀ ਤਾਣ,
ਜੀਵਨ ਦਾ ਤਾਣ ਵੱਲ ਨਹੀਂ ਜਿਸ ਵਿੱਚ ਰਹਿੰਦਾ।
ਚੋਟੈ ਸੇਤੀ ਜੋ ਮਰੈ,
ਇਸ ਪ੍ਰਕਾਰ ਚੋਟ ਦੇ ਨਾਲ ਜਿਹੜਾ ਮਰ ਜਾਵੇ,
ਲੱਗੀ ਸਾ ਪਰਵਾਨ।
ਇਸੇ ਪ੍ਰਕਾਰ ਸਾਧ ਸੰਗਤ ਜੀ ਫਰੀਦ ਕਬੀਰ ਸਾਹਿਬ ਜੀ ਨੇ ਕਿਹਾ ਹੈ, ਕਬੀਰਾ ਚੋਟ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ, ਚੋਟ ਸਹਾਰਾ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਚੋਟ ਬਾਹਰਲੀ ਜਿਹੜੀ ਸੇਲੇ ਦੀ ਚੋਟ ਆ, ਉਹ ਸੁਖਾਲੀ ਹੈ, ਹੌਕਾ ਲੈ ਸਕਦਾ ਆਦਮੀ, ਖੂਨ ਵਾਲਾ ਖਾ ਸਕਦਾ ਸੇਲਾ ਲੱਗੇ ਤੋਂ, ਪਰ ਸ਼ਬਦ ਦੀ ਚੋਟ ਨਾਲ ਹੌਕਾ ਵੀ ਨਹੀਂ ਲੈਣ ਦੀ ਗੁੰਜਾਇਸ਼ ਰਹਿੰਦੀ। ਇੰਨੀ ਹੋਮ ਮੈਮਰੀ ਵੀ ਮੈਂ ਇਸ ਪ੍ਰਕਾਰ ਦੀ ਮੈਂ ਨਹੀਂ ਫੁਰ ਸਕਦੀ ਉੱਥੇ। ਇਉਂ ਕਹਿੰਦੇ ਹਨ ਆਪ, ਫਿਰ ਪੜ੍ਹੋ।
ਨਾਨਕ ਲੱਗੀ ਤੁਰ
ਪਹਿਲੀ
ਹੈਨ ਵਿਰਲੇ ਨਾਹੀ ਨਾਨਕ ਲੱਗੀ ਤੁਰ ਮਾਰੇ।
ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਸਿੱਖਿਆ ਰੂਪੀ ਕਾਨੀ ਲੱਗੀ ਹੈ ਪ੍ਰੇਮ ਦੀ, ਉਹ ਤੁਰਤੀ ਜੀਵ ਭਾਵ ਤੋਂ ਮਰ ਜਾਂਦੇ ਹੈ। ਦੇਰ ਨੀ ਲੱਗਦੀ ਉਹਨਾਂ ਦੇ ਜੀਵਤ ਭਾਵ ਤੋਂ ਮਰਨ ਨੂੰ,
ਜੀਵਨ ਨਾਹੀ ਤਾਂ
ਉਹਨਾਂ ਨੂੰ ਫਿਰ ਸੰਸਾਰੀ ਜੀਵਨ ਦਾ ਤਾਣ ਬਲ ਨੀ ਰਹਿੰਦਾ। ਅਗਿਆਨ ਸਹਿਤ ਜਿਹੜਾ ਅਵੇਕ ਸਹਿਤ ਆਸਰੀ ਸੰਪਦਾ ਦਾ ਬਲ ਹੈ, ਇਹ ਉਹਨਾਂ ਦਾ ਸਾਰਾ ਮਿਲ ਜਾਂਦਾ। ਹੰਕਾਰ ਵੀ ਅਤੇ ਇਸੇ ਪ੍ਰਕਾਰ ਅਮਾਨ ਹੈ ਜਿਹੜਾ ਗੁਣਾਂ ਦਾ, ਇਹ ਸਭ ਮਿਲ ਜਾਂਦਾ ਹੈ। ਜਿਉਣ ਦੀ ਸੰਸਾਰੀ ਜੀਵਨ ਦਾ ਤਾਣ ਬਲ ਹੀ ਨਹੀਂ ਰਹਿੰਦਾ ਗਿਆਨ ਕਰਕੇ।
ਚੋਟੈ ਸੇਤੀ ਜੋ ਮਰੈ,
ਜਿਨ੍ਹਾਂ ਦੀ ਚਿੱਤ ਦੀ ਬਿਰਤੀ ਚੋਟ ਦੇ ਸਹਿਤ ਗੁਰੂ ਸਾਹਿਬ ਦੇ ਪ੍ਰੇਮ ਦੀ ਚੋਟ ਲੱਗਣ ਨਾਲ ਸ਼ਬਦ ਦੀ, ਜਿਨ੍ਹਾਂ ਦੀ ਬਿਰਤੀ ਜੀਵਤ ਭਾਵ ਤੋਂ ਮਰ ਜਾਂਦੀ ਹੈ।
ਲੱਗੀ ਸਾ ਪਰਵਾ,
ਲੱਗੀ ਹੋਈ ਗੁਰੂ ਸਾਹਿਬ ਦੀ ਸਿੱਖਿਆ ਰੂਪੀ ਕਾਨੀ, ਉਹਦੇ ਪ੍ਰਮਾਣ ਨੀ ਕਹਿਣਾ। ਜਿਹਨੇ ਇੱਕ ਕੰਨ ਸੁਣੀ ਦੂਏ ਕੰਨ ਕੱਢ ਦਿੱਤੀ, ਧਾਰਨ ਨਾ ਕੀਤੀ, ਉਹ ਪ੍ਰਮਾਣਿਕ ਸਫਲਾ ਨਹੀਂ ਹੋ ਸਕਦਾ। ਉਹ ਨਿਸ਼ਾਨਚੀ ਗੁਰੂ ਹਨਗੇ ਤੇ ਉਹਨਾਂ ਦੇ ਨਿਸ਼ਾਨੇ ਦਾ ਜਿਹੜਾ ਸਿੱਖ ਜੇ ਪੰਜਾਂ ਪਿਆਰਿਆਂ ਸੀਸ ਦੇ ਉੱਤੇ ਸੀ, ਜਿਵੇਂ ਗੁਰੂ ਮਹਾਰਾਜ ਸਾਹਿਬ ਜਦੋਂ ਦਮਦਮੇ ਸਾਹਿਬ ਪਰਖਣ ਲੱਗੇ ਆ ਸਿੱਖਾਂ ਨੂੰ, ਉਸ ਵੇਲੇ ਡੱਲੇ ਨੇ ਕਿਹਾ ਸੀ ਮਹਾਰਾਜ ਮੈਨੂੰ ਚੇਤੇ ਕਰ ਦੇ, ਮੈਂ ਸਾਹਿਬਜ਼ਾਦੇ ਹੀ ਬਚਾ ਲਿਆਉਂਦਾ, ਮਹਾਰਾਜ ਇਹ ਵਕਤ ਮੈਨੂੰ ਕਿਉਂ ਨਾ ਚੇਤੇ ਕੀਤਾ। ਹਜ਼ੂਰ ਕਹਿਣ ਲੱਗੇ ਭਾਈ ਉਹ ਸਿੱਖ ਹੋਵੇ ਸੀ, ਉਹ ਹੀ ਉਸ ਕੁਰਬਾਨੀ ਨੂੰ ਕਰ ਸਕਦੇ ਸੀ। ਡੱਲਿਆ ਹਰੇਕ ਆਦਮੀ ਨਹੀਂ ਸੀ ਕੁਰਬਾਨੀ ਕਰ ਸਕਦਾ। ਕਹਿਣ ਲੱਗਾ ਨਹੀਂ ਮਹਾਰਾਜ ਫੇਰ ਗੱਲ ਤੋਰੀ ਜਾਵੇ। ਹਜ਼ੂਰ ਨੇ ਉਸ ਵੇਲੇ ਜੋ ਨਾਂ ਟਰਦਾ ਵੇਖਿਆ, ਭਾਈ ਰਾਮ ਸਿੰਘ ਮਾਰਵਾੜੀ ਸੀ, ਉਹ ਰਫਲ ਲੈ ਕੇ ਮਹਾਰਾਜ ਦੇ ਪਾਸ ਆ ਭੇਟਾ ਕੀਤੀ। ਹਜ਼ੂਰ ਨੇ ਉਹਦੀ ਕੋਠੀ ਵੇਖੀ, ਦੋ ਗੋਲੀਆਂ ਪੈਂਦੀਆਂ ਸਨ, ਵਿੱਚ ਗੋਲੀਆਂ ਪਾ ਕੇ ਤੋੜਾ ਸੁਲਾ ਕੇ ਤਿਆਰ ਕਰਕੇ ਕਿਹਾ ਕਿ ਡੱਲਿਆ ਆਨੰਦਪੁਰ ਸਾਹਿਬ ਦੇ 8 ਮਹੀਨੇ ਦੀ ਭੁੱਖ ਦਾ ਦੁੱਖ ਸਿੰਘ ਸਹਾਰ ਕੇ, 1700 ਸਿੰਘ ਸੀ, ਉਹ ਫੇਰ ਵੀ ਸ਼ਹੀਦ ਹੁੰਦਾ ਰਿਹਾ। 700 ਉਹਨਾਂ ਤੋਂ ਬਚ ਗਿਆ ਸੀ ਜਦੋਂ ਆਨੰਦਪੁਰ ਸਾਹਿਬ ਛੱਡਿਆ। ਤੂੰ ਇਹ ਦੱਸ, ਉਹਨਾਂ ਦੀ ਕੁਰਬਾਨੀ ਉਹਨਾਂ ਨੂੰ ਹੀ ਸੀ ਕਿ ਹੋਰ ਵੀ ਕੋਈ ਨਹੀਂ? ਮਹਾਰਾਜ ਮੈਨੂੰ ਚੇਤੇ ਕਰ ਦੇ ਤਾਂ ਮੈਂ ਭਰਾਵਾਂ ਨਾ ਆਉਂਦਾ। ਮਹਾਰਾਜ ਚੰਗਾ, ਕਹਿੰਦੇ ਦੇਖੋ ਬੰਦੂਕ ਤਿਆਰ ਹੈ, ਹੁਣ ਜਿਹੜੇ ਤੇਰੇ ਭਰਾ ਹੈ ਉਹਨਾਂ ਨੂੰ ਸਾਹਮਣੇ ਖੜੇ ਕਰਦੇ, ਵੇਖੀਏ ਕਿਹਾ ਕਿ ਨਿਸ਼ਾਨਾ ਦਿੰਦੀ ਹੈ ਬੰਦੂਕ। ਸੁਣ ਕੇ ਜਿੰਨੇ ਭਰਾ ਸੀ ਸਾਰੇ ਡੱਲੇ ਤੋਂ ਕੰਨੀ ਕੁਤਰਾ ਕੇ ਇਕਦਮ ਤੁਰ ਗਏ, ਮੈਨੂੰ ਨਾ ਕਹਿ ਦੇ, ਮੈਨੂੰ ਨਾ ਕਹਿ ਦੇ। ਜੋ ਝਾਕਿਆ ਡੱਲਾ ਕੋਈ ਵੀ ਨਾ ਦਿਸਿਆ, ਹੈਰਾਨ ਹੋ ਗਿਆ। ਮਹਾਰਾਜ ਕਹਿੰਦੇ ਤੂੰ ਹੀ ਹੋ ਜਾ ਅੱਗੇ, ਪਰਖ ਲਈਏ ਤੇਰਾ ਨਿਸ਼ਾਨਾ। ਕਹਿਣ ਲੱਗਾ ਸੱਚੇ ਪਾਤਸ਼ਾਹ ਇਉਂ ਤਾਂ ਨਹੀਂ ਮਰਿਆ ਜਾਂਦਾ, ਬਿਨਾਂ ਆਈ ਤੋਂ ਕਿਵੇਂ ਮਰਿਆ ਜਾ ਸਕਦਾ? ਜੰਗ ਵਿੱਚ ਅਸੀਂ ਕੰਮ ਦੇ ਸਕਦੇ ਹਾਂ। ਮਹਾਰਾਜ ਕਹਿੰਦੇ ਤੇਰੇ ਕਿੱਥੇ ਆ ਤੇਰੇ ਭਰਾ 400 ਜਿਹੜੇ ਤੂੰ ਲਿਜਾਣਾ ਚਾਹੁੰਦਾ ਸੀ? ਮਹਾਰਾਜ ਆਗਿਆ ਦਿੱਤੀ ਕੋਈ ਆਨੰਦਪੁਰ ਸਾਹਿਬ ਦਾ ਸਿੱਖ ਹੈ ਇਸ ਵਕਤ ਜਿਹੜਾ ਜੰਗ ਵਿੱਚ ਰਿਹਾ ਹੋਵੇ। ਉਸ ਵੇਲੇ ਧੀਰ ਸਿੰਘ ਤੇ ਵੀਰ ਸਿੰਘ ਦੋ ਸੰਸਾਰ ਸਿੰਘ ਜੀ ਉਹ ਤੰਬੂ ਚ ਬੈਠੇ। ਮਹਾਰਾਜ ਕਹਿੰਦੇ ਨਾ ਨਾ ਲਿਹੋ, ਤੰਬੂ ਚ ਬੈਠੇ ਦਸਤਾਰਾਂ ਸਜਾ ਰਹੇ ਸੀ, ਅੱਧੇ ਅੱਧੇ ਪੇਚ ਹੱਥਾਂ ਵਿੱਚ ਸਨ। ਉਸ ਵੇਲੇ ਸਤਿਗੁਰੂ ਦੀ ਆਵਾਜ਼ ਸੁਣ ਕੇ ਕਿ ਗੋਲੀ ਦਾ ਨਿਸ਼ਾਨਾ ਪਰਖਣਾ, ਦੋਵੇਂ ਭਰਾ ਸਾਧ ਸਿੰਘ ਜੀ ਆ ਗਏ। ਜਿਸ ਵੇਲੇ ਆ ਗਏ ਮਹਾਰਾਜ ਨੇ ਕਿਹਾ ਅਸੀਂ ਤਾਂ ਇੱਕ ਨੂੰ ਬੁਲਾਇਆ ਸੀ। ਕਹਿਣ ਲੱਗੇ ਮਹਾਰਾਜ ਸਿੱਖ ਬੁਲਾਉਣ ਵਾਲੇ ਨਾਂ ਨਹੀਂ ਸਾਡਾ ਲਿਆ, ਇਸ ਕਰਕੇ ਸਾਡੇ ਦੋਹਾਂ ਦੇ ਕੰਨਾਂ 'ਚ ਆਪਦਾ ਹੁਕਮ ਪਿਆ, ਅਸੀਂ ਦੋਵੇਂ ਹਾਜ਼ਰ ਹਾਂ। ਹਜ਼ੂਰ ਨੇ ਕਿਹਾ ਅਸੀਂ ਤਾਂ ਗੋਲੀ ਪਰਖਣੀ ਹੈ, ਮਹਾਰਾਜ ਇਸੇ ਕਰਕੇ ਅਸੀਂ ਆ ਕੇ ਖੜੇ ਹੋਏ ਹਾਂ। ਉਸ ਵੇਲੇ ਗਰੀਬ ਨਿਵਾਜ ਜੀ ਨੇ ਕਿਹਾ ਸੱਚੇ ਪਾਤਸ਼ਾਹ ਜੀ ਨੇ ਕਿ ਭਾਈ ਗੋਲੀ ਬੜੀ ਬੁਰੀ ਬਲਾ ਹੁੰਦੀ ਹੈ, ਤੁਸੀਂ ਕਿਉਂ ਅਜਾਈ ਮਰਦੇ ਹੋ? ਨਹੀਂ ਮਾਰਿਆ ਸੱਚੇ ਪਾਤਸ਼ਾਹ, ਅਸੀਂ ਆਪਣਾ ਸਿਰ ਦੇਣਾ। ਉਸ ਵੇਲੇ ਚੋਜੀ ਪਾਤਸ਼ਾਹ ਦੇ ਪਿਆਰਿਆਂ ਸਿੱਖਾਂ ਨੂੰ ਪੁੱਛਿਆ, ਭਾਈ ਮਲਾਗਰ ਸਿੰਘ ਸਿੰਘ ਸੀ ਇੱਕ, ਉਹ ਕਹਿਣ ਲੱਗਾ ਸਿੰਘੋ ਤੁਸੀਂ ਕਿਉਂ ਪ੍ਰਾਣ ਦਿੰਦੇ ਹੋ? ਮਹਾਰਾਜ ਦੀ ਗੋਲੀ ਚਲਾਤੀ ਤਾਂ ਫਿਰ ਕੀ ਪਰਵਾਹ ਉਹਨਾਂ ਨੂੰ? ਇਹ ਸੁਣ ਕੇ ਕਹਿਣ ਲੱਗੇ ਜਿਹੜੀ ਨਿਗਾਹ ਸੈਦ ਖਾਨ ਦੁਸ਼ਮਣ ਤੇ ਪੈ ਗਈ ਸੀ, 125,000 ਦਾ ਜਰਨੈਲ ਬਣ ਕੇ ਆਇਆ ਸੀ ਜੰਗ ਦੇ ਦਰਮਿਆਨ, ਉਹ ਸਾਡੇ ਤੇ ਕੀ ਅਕਲਗੀ ਧਰਨੇ ਦਾ ਪਾ ਦੇਣ ਤੇ ਅਸੀਂ ਮੁਕਤ ਹੋ ਜਾਈਏ, ਬੰਧਨਾਂ ਤੋਂ ਛੁੱਟ ਜਾਈਏ? ਇਹ ਜੰਗ ਦੇ ਵਿੱਚ ਜੰਗ ਕਰਦੇ ਹੋ ਵੀ ਉਹ ਨਿਗਾਹ ਪਾ ਦਿੰਦੇ ਹੈ। ਸਤਿਗੁਰੂ ਦੁਸ਼ਮਣ ਤੇ ਮਿੱਤਰ ਨਹੀਂ ਉਦੋਂ ਵੇਖਦੇ ਜੇ ਉਹ ਨਜ਼ਰ ਕਰਦੇ ਹੈ। ਉਹ ਨਜ਼ਰ ਨੂੰ ਅਸੀਂ ਚਾਹੁੰਦੇ ਹਾਂ ਕਿ ਜਦੋਂ ਨਿਸ਼ਾਨਾ ਬਣਾਂਗੇ ਉਦੋਂ ਗੁਰੂ ਸਾਹਿਬ ਦੀ ਸਾਡੇ ਤੇ ਨਿਗਾਹ ਪਵੇਗੀ। ਸਾਧ ਸੰਗਤ ਜੀ ਕਹਿੰਦੇ ਆ ਕ੍ਰਿਸ਼ਨ ਭਗਵਾਨ ਦੀ ਬਾਂਸਰੀ ਨੂੰ ਸੁਣ ਕੇ ਗਊਆਂ ਭੱਜੀਆਂ ਆਉਂਦੀਆਂ ਸੀ ਅਤੇ ਗਵਾਲੇ ਭੱਜੇ ਆਉਂਦੇ ਸੀ ਤੇ ਗੋਪੀਆਂ ਭੱਜੀਆਂ ਫਿਰਦੀਆਂ ਸੀ। ਗੁਰੂ ਕਲਗੀਧਰ ਦੀ ਦੇਖ ਲਓ ਬੰਦੂਕ ਦੇ ਉੱਤੇ ਕਿਵੇਂ ਸਿੱਖ ਕੁਰਬਾਨ ਹੁੰਦੇ ਹੈ। ਇਹ ਹੈ ਗੁਰੂ ਸੱਚੇ ਪਾਤਸ਼ਾਹ ਦੀ ਸਿੱਖੀ ਦੀ ਸਪਿਰਟ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਭਰੀ ਹੈ ਸਾਧ ਸੰਗਤ ਜੀ। ਇਸ ਬਾਬਤ ਹਜ਼ੂਰ ਕਹਿੰਦੇ ਹਨ ਇੱਥੇ
ਚੋਟੈ ਸੇਤੀ ਜੋ ਲੱਗੈ,
ਚੋਟਾ ਸੇਤੀ ਜੋ
ਲੱਗੀ ਸਾ ਪਰਵਾਣ,
ਸੇਤੀ ਜੋ ਮਰੈ,
ਚੋਟੈ ਸੇਤੀ ਜੋ ਮਰੈ।
ਜਿਹੜਾ ਗੁਰੂ ਸਾਹਿਬ ਦੇ ਸ਼ਬਦ ਰੂਪੀ ਚੋੜ ਦੇ ਨਾਲ ਜੀਵਤ ਭਾਵ ਤੋਂ ਮਰ ਜਾਵੇ,
ਲੱਗੀ ਸਾ ਪਰਵਾਣ,
ਲੱਗੀ ਹੋਈ ਉਹ ਹੀ ਪ੍ਰਮਾਣ ਨੀਕ ਹੈ ਖਾਲਸਾ ਜੀ। ਸਤਿਗੁਰੂ ਦੀ ਚੋੜ ਨਾ ਫਿਰ ਜੀਵ ਭਾਵ ਨਾ ਫੁਰੇ, ਐਸਾ ਆਪਾਂ ਭਾਵ ਮਿਟ ਜਾਵੇ।
ਜਿਸ ਨੂੰ ਲਾਏ ਤਿਸ ਲੱਗੈ,
ਜਿਸ ਨੂੰ ਗੁਰੂ ਸਾਹਿਬ ਜੀ ਲਾ ਲੈਣ ਕਿਰਪਾ ਕਰਕੇ ਉਹਦੇ ਅੰਦਰ ਪ੍ਰੇਮ ਦਾ ਨਿਸ਼ਾਨਾ ਬਣਦਾ ਉਹ,
ਲੱਗੀ ਤਾਂ ਪਰਵਾਹ,
ਲੱਗੀ ਹੋਈ ਤਾਂ ਪ੍ਰਮਾਣ ਨੀਕ ਹੈ ਜੀਵਤ ਭਾਵ ਤੋਂ ਮਰ ਕੇ ਬ੍ਰਹਮ ਰੂਪ ਦੇ ਵਿੱਚ ਲੀਨਤਾ ਪਾ ਲਵੇ, ਫਿਰ ਆਵਾਗਾਉਣ ਚ ਨਾ ਪੈਣ ਜੋਗਾ ਰਹੇ, ਅਸੀਂ ਵੀ ਗੁਰੂ ਸਾਹਿਬ ਦੀ ਨਜ਼ਰ ਹੋ ਜਾਵੇ,
ਪਿਰਮ ਪੈਕਾਮ ਨਾ ਨਿਕਲੇ।
ਸਾਧ ਸੰਗਤ ਜੀ ਪਿਆਰੇ ਦਾ ਜਿਹੜਾ ਪਿਰਮ ਪ੍ਰੇਮ ਹੈ ਇਹ ਪੈਕਾਮ ਤੀਰ ਦਾ ਨਾਮ ਹੈ, ਪੈਗਾਮ ਨਾ ਹੁੰਦਾ ਸਾਧ ਸੰਗਤ ਜੀ ਹੁਕਮ ਦਾ, ਇੱਥੇ ਪੈਕਾਮ ਕੱਕੇ ਨਾਲ, ਪੈਕਾਮ ਨਾਮ ਹੈ ਤੀਰ ਦਾ। ਪਿਰਮ ਪਿਆਰਾ ਜੋ ਅਕਾਲ ਪੁਰਖ ਹੈ ਉਹਦਾ ਜਿਹੜਾ ਪੈਕਾਮ ਤੀਰ ਹੈ ਇਹ ਗੁਰਾਂ ਦਾ ਉਪਦੇਸ਼ ਰੂਪ,
ਨਾ ਨਿਕਲੇ
ਜਿਨ੍ਹਾਂ ਨੂੰ ਲੱਗ ਜਾਂਦਾ ਇੱਕ ਵਾਰੀ ਉਹ ਨਿਕਲਦਾ ਨੀ ਹੈ।
ਲਾਇਆ ਤਿੰਨ ਸੁਜਾਨ,
ਉਹ ਸੁਜਾਨ ਅੰਤਰਜਾਮੀ ਸਤਿਗੁਰੂ ਬ੍ਰਹਮ ਸਰੂਪ ਸਤਿਗੁਰੂ ਜਿਨ੍ਹਾਂ ਦੇ ਤੇ ਲਾ ਦਿੱਤਾ ਹੈ ਉਹ ਪੂਰੇ ਲਟੂਹੇ ਹੋ ਗਏ, ਮਸਤ ਹੋ ਗਏ, ਫਿਰ ਦੇ ਮਾਨ ਨੀ ਕਦੇ ਫੁਰਿਆ ਉਹਨਾਂ ਨੂੰ।